ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਮਹਾਨ ਆਤਮਾ, ਮਹਾਨ ਵਿਦਵਾਨ ਰਾਗੀ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਦਾਸ ਤੋਂ ਪਹਿਲਾਂ ਆਪ ਜੀ ਨੇ ਰਾਗੀ ਸਿੰਘ ਪਾਸੋਂ ਬਹੁਤ ਹੀ ਭਾਵ ਪੂਰਕ ਸ਼ਬਦ ਸਰਵਣ ਕੀਤੇ ਹਨ। ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜਿੱਥੇ ਉਹਨਾਂ ਨੇ 50 ਸਾਲ ਤੋਂ ਵੱਧ ਸਮਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਵਾਨ ਹੋ ਕੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਗਾਇਨ ਕਰਕੇ ਸਿੱਖ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਉੱਥੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਆਪ ਵੀ ਗੁਰੂ ਸ਼ਬਦ ਨਾਲ ਜੁੜੇ ਹੋਏ ਸਨ। ਹਮੇਸ਼ਾ ਜੁੜਿਆਂ ਦੀ ਯਾਦ ਮਨਾਈ ਜਾਂਦੀ ਹੈ। ਸਤਸੰਗਤ ਜਿਹੜੇ ਟੁੱਟੇ ਨੇ, ਜਿਹੜੇ ਵਿਛੜੇ ਨੇ, ਉਹਨਾਂ ਨੂੰ ਕਦੇ ਕਿਸੇ ਨੇ ਯਾਦ ਨਹੀਂ ਕੀਤਾ। ਭਾਵੇਂ ਮੇਲੇ ਤਾਂ ਬਹੁਤ ਮਨਾਏ ਜਾਂਦੇ ਨੇ, ਪਰ ਜੋੜ ਮੇਲਾ ਜੁੜਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਜਿਹੜੇ ਜ਼ਿੰਦਗੀ ਪ੍ਰਯੰਤ ਆਪ ਸਤਿਗੁਰੂ ਨਾਲ ਜੁੜੇ, ਸਿੱਖ ਸੰਗਤਾਂ ਨੂੰ ਜੋੜਿਆ, ਅੱਜ ਉਹਨਾਂ ਦੀ ਯਾਦ ਵੀ ਸਾਨੂੰ ਗੁਰੂ ਦੇ ਨਾਲ ਜੋੜ ਰਹੀ ਹੈ। ਭਾਈ ਸਾਹਿਬ ਜੀ ਦੇ ਜੀਵਨ ਤੋਂ ਆਪ ਭਲੀ ਭਾਂਤ ਜਾਣੂ ਹੋ। ਭਾਈ ਸਾਹਿਬ ਜੀ ਦਾ ਮਿਲਾਪੜਾ ਸੁਭਾਅ ਹਰੇਕ ਦੇ ਨਾਲ ਹੱਸ ਕੇ ਬੋਲਣਾ, ਪਿਆਰ ਨਾਲ ਮਿੱਠਾ ਬੋਲਣਾ ਅਤੇ ਫਿਰ ਧੁਰ ਕੀ ਬਾਣੀ ਜਿਸ ਦੇ ਬਾਬਤ ਹਜ਼ੂਰ ਨੇ ਹੁਕਮ ਕੀਤਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਉਹਨਾਂ ਨੇ ਸਾਰੀ ਜ਼ਿੰਦਗੀ ਸੱਚੀ ਬਾਣੀ ਦਾ ਕੀਰਤਨ ਕੀਤਾ ਹੈ। ਕਦੇ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੱਚੀ ਬਾਣੀ ਗੈਣ ਨਹੀਂ ਕੀਤੀ। ਤੁਸਾਂ ਸੰਗਤ, ਜਿੱਥੇ ਭਾਈ ਸਾਹਿਬ ਜੀ ਨੇ ਸੱਚੀ ਬਾਣੀ ਗੈਣ ਕੀਤੀ, ਉੱਥੇ ਭਾਈ ਸਾਹਿਬ ਜੀ ਨੇ ਨਿਰਧਾਰਤ ਰਾਗਾਂ ਦੇ ਵਿੱਚ ਧੁਰ ਕੀ ਬਾਣੀ ਗੈਣ ਕੀਤੀ ਹੈ। ਦਾਸ ਨੂੰ ਬਹੁਤ ਵਾਰ ਉਹਨਾਂ ਨੂੰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਭਾਈ ਸਾਹਿਬ ਜੀ ਜਥੇ ਸਮੇਤ ਕਈ ਵਾਰ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ, ਔਰ ਕਈ ਵਾਰ ਉਹਨਾਂ ਨੇ ਬਿਲਾਵਲ ਦੀ ਚੌਂਕੀ ਗੈਣ ਕੀਤੀ, ਤੇ ਕਈ ਵਾਰ ਭਾਈ ਸਾਹਿਬ ਜੀ ਨੇ ਸੋਦਰ ਦੀ ਚੌਂਕੀ ਵੀ ਲਾਈ। ਦਾਸ ਨੂੰ ਤਕਰੀਬਨ 6-7 ਸਾਲ ਤੋਂ ਉਹਨਾਂ ਨੂੰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਜਿੱਥੇ ਬਿਲਾਵਲ ਦੀ ਚੌਂਕੀ ਦੀ ਆਰੰਭਤਾ ਹੁੰਦੀ ਹੈ, ਉੱਥੇ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਬਿਲਾਵਲ ਰਾਗ ਦੇ ਹੀ ਸ਼ਬਦ ਗਾਇਣ ਕਰਿਆ ਕਰਦੇ ਸਨ, ਤੇ ਆਮ ਕਰਕੇ ਆਪਾਂ ਵੇਖਦੇ ਹਾਂ ਬਿਲਾਵਲ ਦੀ ਚੌਂਕੀ ਵਿੱਚ ਕਈ ਸਾਡੇ ਰਾਗੀ ਵੀਰ ਹੋਰ ਹੋਰ ਸ਼ਬਦ ਗਾਇਣ ਕਰਦੇ ਹਨ। ਔਰ ਇਸੇ ਤਰ੍ਹਾਂ ਕੁਛ ਐਸੇ ਰਾਗ ਜਿਨ੍ਹਾਂ ਨੂੰ ਅਜੇ ਤੱਕ ਕਈ ਰਾਗੀ ਸਿੰਘਾਂ ਨੇ ਗਾਇਣ ਹੀ ਨਹੀਂ ਕੀਤਾ, ਜਿਵੇਂ ਮਾਝ ਰਾਗ ਹੈ, ਵਡਹੰਸ ਰਾਗ ਹੈ, ਇਸੇ ਤਰ੍ਹਾਂ ਹੋਰ ਵੀ ਕਈ ਰਾਗ ਨੇ। ਇੱਕ ਦਿਨ ਦਾਸ ਨੇ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਬਨਾਰਸ ਵਾਲਿਆਂ ਨੂੰ ਬੇਨਤੀ ਕੀਤੀ। ਮੈਂ ਕਿਹਾ ਜੀ, ਸਤਿਗੁਰੂ ਜੀ ਨੇ ਏਕ ਸਵਾਣ ਕਹਿ ਘਰ ਗਾਵਣ ਦਾ ਜ਼ਿਕਰ ਕੀਤਾ ਹੈ, ਤੇ ਤੁਸੀਂ ਗੁਰੂ ਕੇ ਹਜ਼ੂਰੀ ਰਾਗੀ ਹੋ, ਤੇ ਕਿਰਪਾ ਕਰਕੇ ਏਕ ਸਵਾਣ ਕੇ ਘਰ ਗਾਇਣ ਕਰਕੇ ਸੁਣਾਓ। ਚਲੋ, ਉਹਨਾਂ ਨੇ ਕਿਹਾ ਜੀ, ਮੈਨੂੰ ਇਸ ਵੇਲੇ ਹੁਣ ਯਾਦ ਨਹੀਂ, ਬਾਅਦ ਵਿੱਚ ਕਿਤੇ ਸਮਾਂ ਮਿਲਿਆ ਤੇ ਮੈਂ ਜ਼ਰੂਰ ਸੁਣਾਵਾਂਗਾ। ਇਸੇ ਤਰ੍ਹਾਂ ਹੀ ਸਹਿਬ ਸਤਿਗੁਰੂ ਪਾਤਸ਼ਾਹ ਜੀ ਨੇ 17 ਘਰਾਂ ਦੇ ਵਿੱਚ ਗੁਰਬਾਣੀ ਦਾ ਉਚਾਰਨ ਕੀਤਾ, ਪਹਿਲੇ ਘਰ ਵਿੱਚ, ਦੂਜੇ ਘਰ ਵਿੱਚ, ਤੀਜੇ ਘਰ ਵਿੱਚ, ਚੌਥੇ ਘਰ ਵਿੱਚ। ਪਰ ਜਿਹੜੇ ਸਾਡੇ ਪੁਰਾਤਨ ਵੀਰ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਦੇ ਨੇ, ਉਹਨਾਂ ਨੂੰ ਹੀ ਪਤਾ ਹੈ ਕਿ ਰਾਗਾਂ ਨੂੰ ਘਰਾਂ ਦੇ ਵਿੱਚ ਕਿਵੇਂ ਗਾਇਣ ਕਰਨਾ। ਠੀਕ ਹੈ, ਅਜੋਕੇ ਸਮੇਂ ਵਿੱਚ ਸਰੋਤੇ ਵੀ ਅਸੀਂ ਕੇਵਲ ਰੀਤਾਂ ਦੇ ਵਿੱਚ ਕੀਰਤਨ ਨੂੰ ਬਹੁਤ ਪਸੰਦ ਕਰਦੇ ਹਾਂ, ਜਿਸ ਕਰਕੇ ਸਾਡੇ ਰਾਗੀ ਵੀਰ ਬਹੁਤਾ ਕੀਰਤਨ ਰੀਤਾਂ ਦੇ ਵਿੱਚ ਹੀ ਕਰਦੇ ਆ ਰਹੇ ਨੇ। ਤੇ ਕਈ ਵਾਰ ਇੱਥੋਂ ਤੀਕਰ ਵੀ ਕਈ ਐਸੇ ਵੀਰ ਹਨ, ਉਹਨਾਂ ਨੂੰ ਘਰਾਂ ਦੇ ਬਾਰੇ ਵੀ ਪਤਾ ਨਹੀਂ ਵੀ ਇਹ ਜਿਹੜੇ ਗੁਰਬਾਣੀ ਦੇ ਵਿੱਚ ਘਰ ਉਚਾਰਨ ਕੀਤੇ ਹੋਏ ਨੇ, ਇਹਨਾਂ ਦੇ ਵਿੱਚ ਕੀਰਤਨ ਕਿਵੇਂ ਗਾਇਣ ਕਰਨਾ। ਹੁਣ ਜਿਵੇਂ ਪਹਿਲੇ ਘਰ ਸੁਰ ਤਾਲ ਦੇ ਵਿੱਚ ਸ਼ਬਦ ਦਾ ਗਾਇਣ ਕਰਨਾ ਹੈ, ਸਤਿਗੁਰੂ ਜੀ ਨੇ ਉਚਾਰਨ ਕੀਤਾ ਘਰ ਪਹਿਲਾ, ਤੋਂ ਭਾਵ ਹੈ ਕਿ ਪਹਿਲੇ ਘਰ ਸੁਰਤਾਲ ਦੇ ਵਿੱਚ ਉਹ ਸ਼ਬਦ ਦਾ ਗਾਇਨ ਕਰਨਾ ਹੈ, ਪਹਿਲਾ ਵਿਲੰਬਿਤ ਤਾਲ ਜਿਹਨੂੰ ਕਿਹਾ ਜਾਂਦਾ, ਇੱਕ ਸੁਰਤਾਲ ਵਿਲੰਬਿਤ ਕਰਕੇ ਉਹਦੇ ਵਿੱਚ ਗਾਇਨ ਕਰਨਾ, ਉਹਨੂੰ ਪਹਿਲੇ ਘਰ ਵਿੱਚ ਗਾਇਨ ਕਰਨ ਦਾ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ। ਸੋ ਇਸ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਨੇ 50 ਸਾਲ ਤੋਂ ਵੱਧ ਸੇਵਾ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਧੁਰਕੀ ਬਾਣੀ ਦੇ ਰਾਹੀਂ ਕੀਤੀ। ਤੁਸਾਂ ਸੰਗਤ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਗੁਰਬਾਣੀ ਵਿੱਚ ਦਰਸਾਇਆ ਕਿ ਸੰਸਾਰ ਆਉਣ ਜਾਣ ਵਾਲਾ ਹੈ, ਸਦੀਵੀ ਕਾਲ ਨਹੀਂ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਵਾਰਾਂ ਦੇ ਵਿੱਚ ਕਥਨ ਕੀਤਾ ਹੈ, ਕਹਿੰਦੇ ਨੇ ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰਮੁਖਾਂ ਨੂੰ ਸੰਸਾਰ ਵਿੱਚ ਭੇਜਦਾ ਹੈ, ਵਾਹਿਗੁਰੂ ਦਾ ਹੁਕਮ ਮੰਨ ਕੇ ਗੁਰਮੁਖ ਸੰਸਾਰ ਵਿੱਚ ਆਉਂਦੇ ਨੇ, ਅਤੇ ਜਦੋਂ ਵਾਹਿਗੁਰੂ ਦਾ ਸੱਦਾ ਆ ਜਾਂਦਾ ਹੈ ਫਿਰ ਉਹ ਗੁਰਮੁਖ ਸੰਸਾਰ ਤੋਂ ਉੱਠ ਕੇ ਚਲੇ ਜਾਂਦੇ। ਪਰ ਜਿਸ ਕਾਰਜ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਗੁਰਮੁਖ ਨੂੰ ਸੰਸਾਰ ਵਿੱਚ ਭੇਜਿਆ, ਗੁਰਮੁਖ ਨੇ ਆਣ ਕੇ ਸੰਸਾਰ ਦੇ ਅੰਦਰ ਉਹ ਕਾਰਜ ਨਿਭਾਉਣਾ ਕੀਤਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ, ਜਨਮ ਮਰਨ ਦੋਹ ਹੂੰ ਮੈਂ ਨਾਹੀ, ਜਨ ਪਰਿਓ ਪੁਕਾਰੀ ਆਏ। ਜਿਹੜੇ ਜਨ ਪਰਿਓ ਪੁਕਾਰ ਕਰਨ ਵਾਸਤੇ ਆਉਂਦੇ ਨੇ ਉਹ ਜਨਮ ਮਰਨ ਵਿੱਚ ਨਹੀਂ ਹੁੰਦੇ। ਜਿਨ੍ਹਾਂ ਨੇ ਇਤਨਾ ਸਮਾਂ ਗੁਰੂ ਕੀ ਬਾਣੀ ਦੇ ਨਾਲ ਜੁੜਨਾ ਕੀਤਾ ਸਤਸੰਗਤ ਜੀ, ਉਹ ਆਵਾਗਾਉਣ ਦੇ ਚੱਕਰ ਵਿੱਚ ਨਹੀਂ ਪੈਂਦੇ ਸਾਡੇ ਵਾਂਗੂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ, ਮਿਲਿਆ ਕਾ ਕਿਆ ਮਿਲੀਏ, ਜਿਹੜੇ ਅੱਗੇ ਹੀ ਮਿਲੇ ਹੋਏ ਨੇ ਆਪਾਂ ਉਹਨਾਂ ਨੂੰ ਕੀ ਆਸ਼ੀਰਵਾਦ ਦੇ ਸਕਦੇ ਹਾਂ, ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ ਵੀ ਸਤਿਗੁਰੂ ਜੀ ਤੁਸੀਂ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਜਿਸ ਨੇ ਜਿਉਂਦੇ ਜੀ ਗੁਰੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਕੀਤਾ, ਸਤਸੰਗਤ ਜੀ ਉਹਦੇ ਜਾਣ ਤੋਂ ਬਾਅਦ ਜਿੰਨੀਆਂ ਮਰਜ਼ੀ ਆਪਾਂ ਅਰਦਾਸਾਂ ਕਰੀ ਜਾਈਏ ਫਿਰ ਉਹਦੇ ਚਰਨਾਂ ਵਿੱਚ ਨਿਵਾਸ ਕਿਵੇਂ ਹੋਵੇਗਾ। ਭਾਈ ਡੱਲ ਸਿੰਘ ਦੀ ਸਾਖੀ ਆਪਣੇ ਸਾਹਮਣੇ, ਭਾਈ ਡੱਲੇ ਨੇ ਜਦੋਂ ਅੰਮ੍ਰਿਤ ਪਾਣ ਨਹੀਂ ਸੀ ਕੀਤਾ ਤੇ ਹਜ਼ੂਰ ਨੇ ਪ੍ਰਸੰਨ ਹੋ ਕੇ ਕਿਹਾ ਸੀ, ਡੱਲਿਆ ਕੁਛ ਮੰਗ ਲੈ, ਤੇ ਆਖਿਆ ਸਤਿਗੁਰੂ ਜੇ ਤਰੁੱਠੇ ਹੋ ਤੇ ਆਪਣੇ ਚਰਨਾਂ ਵਿੱਚ ਪੀੜੀ ਜੋਗੀ ਜਗ੍ਹਾ ਦੇ ਦਿਓ। ਹਜ਼ੂਰ ਨੇ ਕਿਹਾ ਇਸ ਤਰ੍ਹਾਂ ਨਹੀਂ, ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਤਿਆਰ ਹੋ ਸਿੰਘ ਸੱਜ। ਤੇ ਡੱਲੇ ਨੇ ਸਤਸੰਗਤ ਜੀ ਅੱਗੋਂ ਬੇਨਤੀ ਕੀਤੀ ਸੀ, ਮਹਾਰਾਜ ਮੈਂ ਅੰਮ੍ਰਿਤ ਛਕਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਵਿੱਚ ਸਾਰਾ ਜ਼ਿਕਰ ਕੀਤਾ। ਭਾਈ ਡੱਲਾ ਕਹਿਣ ਲੱਗਾ ਜੀ ਮੈਂ ਅੰਮ੍ਰਿਤ ਛਕਿਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਅਸਾਂ ਤਾਂ ਤੈਨੂੰ ਵੇਖਿਆ ਨਹੀਂ ਅੰਮ੍ਰਿਤ ਛਕਦੇ। ਕਹਿਣ ਲੱਗਾ ਜੀ ਮੈਂ ਕਈ ਵਾਰ ਤੁਹਾਡਾ ਸ਼ੀਤ ਪ੍ਰਸ਼ਾਦ ਛਕਿਆ, ਤੇ ਸ਼ੀਤ ਪ੍ਰਸ਼ਾਦ ਵੀ ਤੇ ਅੰਮ੍ਰਿਤ ਹੀ ਹੈ ਨਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੈਨੂੰ ਸ਼ੀਤ ਪ੍ਰਸ਼ਾਦ ਵਾਸਤੇ ਨਹੀਂ ਕਹਿ ਰਹੇ, ਅਸੀਂ ਤੈਨੂੰ ਕਹਿ ਰਹੇ ਖੰਡੇ ਬਾਟੇ ਦਾ ਅੰਮ੍ਰਿਤ ਛਕ। ਤੇ ਫਿਰ ਡੱਲੇ ਨੇ ਮੋੜ ਕੇ ਜਵਾਬ ਦਿੱਤਾ, ਕਹਿਣ ਲੱਗਾ ਜੀ ਮੈਂ ਸ਼ਰਬਤ ਕਈ ਵਾਰ ਪੀਤਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਵਿੱਚ ਸਾਰਾ ਜ਼ਿਕਰ ਕੀਤਾ ਹੈ। ਭਾਈ ਡੱਲਾ ਕਹਿਣ ਲੱਗਾ ਮੈਂ ਕਈ ਵਾਰ ਸ਼ਰਬਤ ਪੀਤਾ ਹੈ। ਹਜ਼ੂਰ ਕਹਿਣ ਲੱਗੇ ਡੱਲਿਆ ਅਸੀਂ ਤੈਨੂੰ ਸ਼ਰਬਤ ਵਾਸਤੇ ਨਹੀਂ ਕਹਿ ਰਹੇ, ਅਸੀਂ ਤੈਨੂੰ ਖੰਡੇ ਬਾਟੇ ਦੇ ਅੰਮ੍ਰਿਤ ਬਾਰੇ ਕਹਿ ਰਹੇ। ਕੋਲ ਖਲੋਤੇ ਸੀ ਮਾਤਾ ਭਾਗ ਕੌਰ ਜੀ, ਜਿਨ੍ਹਾਂ ਨੂੰ ਆਪਾਂ ਦੇ ਨਾਮ ਨਾਲ ਮਾਤਾ ਭਾਗੋ ਕਹਿੰਦੇ ਹਾਂ, ਤੇ ਉਹਨਾਂ ਨੇ ਕਿਹਾ ਡੱਲਿਆ ਵੀਰਾ ਜੋ ਸਤਿਗੁਰੂ ਕਹਿੰਦਾ ਹੈ ਨਾ ਤੂੰ ਸਤਿਗੁਰੂ ਦੀ ਗੱਲ ਮੰਨ। ਤੇ ਜਦੋਂ ਮਾਤਾ ਭਾਗ ਕੌਰ ਜੀ ਨੇ ਇਹ ਗੱਲ ਕਹੀ ਤੇ ਭਾਈ ਡੱਲੇ ਨੇ ਕਿਹਾ ਸਤਿਗੁਰੂ ਫਿਰ ਕਰੋ ਕਿਰਪਾ, ਬਖਸ਼ੋ ਅੰਮ੍ਰਿਤ ਦੀ ਦਾਤ। ਸਤਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜਦੋਂ ਭਾਈ ਡੱਲਾ ਅੰਨਿਆ ਪਿਆਰਿਆਂ ਦੇ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਤੇ ਹਜ਼ੂਰ ਨੇ ਮੁਸਕਰਾ ਕੇ ਕਿਹਾ ਸੀ, ਭਾਈ ਡਲ ਸਿੰਘ ਜੀ ਹੁਣ ਭਾਵੇਂ ਸਾਡੇ ਚਰਨਾਂ ਵਿੱਚ ਮੰਜਾ ਡਾਲ। ਭਾਵ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਗੁਰੂ ਚਰਨਾਂ ਵਿੱਚ ਗੁਜ਼ਾਰਿਆ ਔਰ ਗੁਰੂ ਚਰਨਾਂ ਨਾਲ ਜੁੜ ਕੇ ਗੁਜ਼ਾਰਿਆ, ਸਤ ਸੰਗਤ ਜੀ ਉਹਨਾਂ ਦਾ ਤੇ ਅਵੱਸ਼ ਹੀ ਗੁਰੂ ਚਰਨਾਂ ਵਿੱਚ ਨਿਵਾਸ ਹੈ। ਉਹਨਾਂ ਨੂੰ ਆਪਾਂ ਕੋਈ ਅਸੀਸ ਨਹੀਂ ਦੇ ਸਕਦੇ। ਹਾਂ, ਉਹਨਾਂ ਦੇ ਜੀਵਨ ਤੋਂ ਅਸੀਂ ਇਹ ਸਿੱਖਿਆ ਲੈਣੀ ਹੈ ਕਿ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਕਿਵੇਂ ਗੁਰੂ ਚਰਨਾਂ ਨਾਲ ਜੁੜ ਕੇ ਜੀਵਨ ਬਤੀਤ ਕੀਤਾ ਤੇ ਕਿਵੇਂ ਉਹਨਾਂ ਨੇ ਧੁਰਕੀ ਬਾਣੀ ਦਾ ਗਾਇਨ ਕੀਤਾ। ਉਹਨਾਂ ਦਾ ਇੱਕ ਇੱਕ ਅੱਖਰ ਸ਼ੁੱਧ ਸੀ। ਅਸੀਂ ਕਈ ਵਾਰ ਜਦੋਂ ਸ਼ਬਦ ਗਾਇਨ ਕਰਦੇ ਹਾਂ ਤੇ ਸਤ ਸੰਗਤ ਜੀ ਸ਼ਬਦ ਦੀਆਂ ਲਗਾ ਮਾਤਰਾ ਵੱਧ ਘੱਟ ਲਾ ਜਾਂਦੇ ਹਾਂ, ਪਰ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜਿਨ੍ਹਾਂ ਦੀ ਬਾਣੀ ਵੀ ਸ਼ੁੱਧ ਸੀ ਅਤੇ ਕੀਰਤਨ ਵੀ ਨਿਰਧਾਰਿਤ ਰਾਗਾਂ ਵਿੱਚ ਕਰਦੇ ਸਨ, ਸਾਰੀ ਜ਼ਿੰਦਗੀ ਵਾਹਿਗੁਰੂ ਨਾਲ ਜੁੜੇ ਤੇ ਅੱਜ ਵੀ ਉਹ ਗੁਰੂ ਚਰਨਾਂ ਵਿੱਚ ਹਨ। ਇਸ ਕਰਕੇ ਆਪਾਂ ਉਹਨਾਂ ਨੂੰ ਗੁਰਪੁਰ ਵਾਸੀ ਕਹਿ ਸਕਦੇ ਹਾਂ। ਉਹ ਗੁਰੂ ਦੀ ਪੁਰੀ ਦੇ ਵਾਸੀ ਨੇ, ਗੁਰੂ ਦੇ ਚਰਨਾਂ ਵਿੱਚ ਉਹਨਾਂ ਦਾ ਨਿਵਾਸ ਹੈ। ਸਤਿਗੁਰੂ ਕਿਰਪਾ ਕਰ ਅਸੀਂ ਵੀ ਉਹਨਾਂ ਤੋਂ ਸਿੱਖਿਆ ਲਈਏ, ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਾਂ ਵੀ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰੀਏ ਕਿ ਜਿਵੇਂ ਉਹਨਾਂ ਨੇ ਧੁਰਕੀ ਬਾਣੀ ਦੇ ਨਾਲ ਜੁੜੇ ਰਹਿ ਕੇ ਤੇ ਗੁਰਬਾਣੀ ਦਾ ਪ੍ਰਚਾਰ ਕੀਤਾ, ਕਿਉਂਕਿ ਗੁਰਬਾਣੀ ਦਾ ਕੀਰਤਨ ਸਤ ਸੰਗਤ ਜੀ ਮਨ ਨੂੰ ਪਵਿੱਤਰ ਕਰਦਾ ਹੈ। ਜਦੋਂ ਗੁਰੂ ਕੇ ਕੀਰਤਨੀਏ, ਆ ਹੁਣੇ ਹੀ ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਜੀ ਕੀਰਤਨ ਕਰ ਰਹੇ ਸੀ, ਤੰਤੀ ਸਾਜਾਂ ਦੇ ਨਾਲ ਬੜਾ ਆਨੰਦ ਆ ਰਿਹਾ ਸੀ, ਕਿਉਂਕਿ ਗੁਰੂ ਕੀ ਬਾਣੀ ਦਾ ਜਿਹੜਾ ਨਿਰੋਲ ਕੀਰਤਨ ਹੈ ਨਾ, ਨਿਰਧਾਰਿਤ ਰਾਗ ਦੇ ਵਿੱਚ ਗਾਇਆ ਹੋਇਆ ਕੀਰਤਨ ਸਤ ਸੰਗਤ ਜੀ ਉਹ ਸਾਡੇ ਮਨ ਦੀ ਮੈਲ ਦੂਰ ਕਰਦਾ ਹੈ, ਮਨ ਪਵਿੱਤਰ ਹੋ ਜਾਂਦਾ ਹੈ, ਪਵਿੱਤਰ ਹੋ ਕੇ ਤੇ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ। ਇਸ ਕਰਕੇ ਭਾਈ ਸਾਹਿਬ ਜੀ ਆਪ ਸਾਰੀ ਜ਼ਿੰਦਗੀ ਜੁੜੇ ਤੇ ਅੱਜ ਵੀ ਆਪਾਂ ਉਹਨਾਂ ਦੀ ਯਾਦ ਵਿੱਚ ਜੁੜੇ ਹਾਂ। ਸਤਿਗੁਰੂ ਕਿਰਪਾ ਕਰ, ਇੱਕ ਮੈਂ ਬੇਨਤੀ ਕਰਾਂਗਾ ਕਿ ਜੋ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗ ਮਾਲਾ ਰਚੀ ਹੈ ਨਾ, ਇਹ ਰਾਗੀ ਸਿੰਘਾਂ ਦਾ ਵਿਸ਼ਾ ਹੈ। ਪਰ ਆਮ ਕਰਕੇ ਆਪਾਂ ਵੇਖਦੇ ਹਾਂ ਕਿ ਰਾਗੀ ਸਿੰਘ ਕਦੇ ਰਾਗ ਮਾਲਾ ਨੂੰ ਵਾਚਦੇ ਨਹੀਂ। ਰਾਗ ਮਾਲਾ ਦੇ ਅੰਦਰ ਬਹੁਤ ਸਾਰੇ ਐਸੇ ਰਾਗ ਹਨ ਜਿਨ੍ਹਾਂ ਦੇ ਬਾਰੇ ਸਾਨੂੰ ਅਜੇ ਕੋਈ ਥੋ ਪਤਾ ਨਹੀਂ। ਇੱਕ ਦਿਨ ਦਾਸ ਨੇ ਬੇਨਤੀ ਕੀਤੀ, ਮੈਂ ਕਿਹਾ ਜੀ ਤੁਸੀਂ ਆਸਾ ਸੁੱਧ ਗਾਉਂਦੇ ਹੋ, ਆਸਾਵਰੀ ਗਾਉਂਦੇ ਹੋ, ਕਦੇ ਆਸਾ ਗੁਣਗੁਣੀ ਵੀ ਗਾਈ ਹੈ? ਕਿਉਂਕਿ ਰਾਗਮਾਲਾ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਹੈ ਗੁਣ ਗਾਵ ਹੈ ਆਸਾ ਗੁਣ ਗੁਣੀ। ਰਾਗੀ ਸਿੰਘ ਬੜੇ ਹੈਰਾਨ ਹੋਏ, ਇਕੱਠੇ ਖਲੋਤੇ ਸਨ, ਕਹਿਣ ਲੱਗੇ ਸਿੰਘ ਸਾਹਿਬ ਜੀ ਅਸੀਂ ਸੁਣਿਆ ਹੀ ਤੁਹਾਡੇ ਤੋਂ ਅੱਜ ਪਹਿਲੇ ਦਿਨ ਆਸਾ ਗੁਣਗੁਣੀ, ਤੇ ਆਸਾ ਗੁਣਗੁਣੀ ਗਾਇਣ ਕਿਵੇਂ ਕੀਤੀ ਜਾਵੇ? ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਬਾਣੀ ਤਾਂ ਉਹੀ ਹੈ ਜਿਹੜੀ ਤੁਸੀਂ ਆਸਾ ਰਾਗ ਵਿੱਚ ਗਾਉਂਦੇ ਹੋ ਜਾਂ ਆਸਾਵਰੀ ਦੇ ਵਿੱਚ ਗਾਉਂਦੇ ਹੋ, ਸ਼ਬਦ ਤਾਂ ਆਸਾ ਦੇ ਉਹੀ ਨੇ, ਪਰ ਜਿਹੜਾ ਬੰਦਾ ਨੱਕ ਦੇ ਵਿੱਚ ਬਹੁਤਾ ਬੋਲੇ ਨਾ ਆਪਾਂ ਉਹਨੂੰ ਕਹਿ ਦਿੰਦੇ ਗੁਣਗੁਣਾ, ਤੇ ਆਸਾ ਗੁਣਗੁਣੀ ਗਾਇਣ ਦਾ ਵੀ ਇਹੀ ਤਰੀਕਾ, ਉਹਨੂੰ ਨੱਕ ਦੇ ਵਿੱਚ ਗਾਇਣ ਕਰਨਾ। ਸਤਸੰਗਤ ਜੀ ਐਸੇ ਰਾਗ ਰਾਗਮਾਲਾ ਦੇ ਵਿੱਚ ਬਹੁਤ ਸਾਰੇ ਆਏ ਨੇ ਜਿਹੜੇ ਉਹ ਰਾਗੀ ਸਿੰਘਾਂ ਦਾ ਵਿਸ਼ਾ ਹੈ, ਮੁਥਾਜ ਹੈ, ਉਹਨਾਂ ਨੂੰ ਖੋਜਣ ਦੀ ਲੋੜ ਹੈ। ਸਤਿਗੁਰੂ ਕਿਰਪਾ ਕਰਨ ਅਸੀਂ ਵੱਧ ਤੋਂ ਵੱਧ ਖੋਜ ਕਰਕੇ ਉਹਨਾਂ ਰਾਗਾਂ ਦੀ ਜਿਹੜੇ ਅਜੇ ਤੀਕ ਕੋਈ ਪ੍ਰਚਲਿਤ ਨਹੀਂ ਹੋਏ ਉਹਨਾਂ ਨੂੰ ਵੀ ਸੰਗਤਾਂ ਵਿੱਚ ਪ੍ਰਚਾਰਨ ਦਾ ਯਤਨ ਕਰੀਏ। ਇਤਨੀਆਂ ਕਿ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਕਿਰਪਾ ਕਰਨ ਐਸੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਵਰਗੇ ਸੰਸਾਰ ਵਿੱਚ ਆਉਂਦੇ ਰਹਿਣ ਤੇ ਗੁਰੂ ਚਰਨਾਂ ਨਾਲ ਜੁੜ ਕੇ ਤੇ ਗੁਰੂ ਕੀਆ ਸੰਗਤਾਂ ਨੂੰ ਗੁਰੂ ਸ਼ਬਦ ਦੇ ਨਾਲ ਜੋੜਦੇ ਰਹਿਣ। ਦਾਸ ਸਤਿਗੁਰੂ ਜੀ ਦਾ, समूह सात संगत का सरदार भुपिंद्र सिंह जी जो इत्थों दे प्रधान साहब ने उन्हां दा उन्हां दे सारे नाल जिहड़े वीर सेवा करदे ने प्रबंधक वीरां दा खास तौर पर भाई साहब भाई राजीव पाल सिंह जी जो सिंह साहब प्रोफेसर दर्शन सिंह जी दे नाल सहायक वजो कीर्तन की सेवा निभाते ने दास नूं उन्हां ने हुक्म किया सी कि गुरमुख प्यारे भाई साहब भाई अवतार सिंह जी की याद मना रहे ने ते आपा संगत दे दर्शन करने ने उन्हां दा हुक्म मन के दास आप जी दे दर्शन कर रहा है। सतगुरु कृपा करन फिर दास सारिआं दा तहि दिल धन्नवादी होइआं भुल्लां चुक्कां दी खिमा करनी। वाहिगुरू जी का खालसा वाहिगुरू जी की फतह।